अजूनि सबं गुरु प्रसाद जप आदि सच जुगाद सच है भी सच नानक होसी भी सच
सतगुरु मेरा पूरा।
चरण कमल रिद अंतर धारे प्रगति ज्योत मिले राम प्यारे प्रगति ज्योत मिले राम प्यारे राम प्यारे मन क्यों बैराग करेगा मन क्यों बैराग करेगा सतगुरु मेरा पूरा सतगुरु मेरा पूरा ओ सतगुरु मेरा पूरा मन क्यों बैराग करेगा पंच सखी नाद बजाया अनहद बाणी नाद बजाया मन क्यों बैराग करेगा मन क्यों बैराग करेगा सतगुरु मेरा पूरा सतगुरु मेरा पूरा हो सतगुरु मेरा पूरा मन क्यों बैराग करेगा नानक तुट्टा मिलिया हर राय सुख रैण विहानी सहज सुभाए सुख रैण विहानी सहज सुभाए सहज सुभाए मन क्यों बैराग सतगुरु मेरा पूरा हो सतगुरु मेरा पूरा मनसा का दाता सब सुख निधान अमृत सर सद ही भरपूरा मनसा का दाता सब सुख निधान अमृत सर सद ही भरपूरा मन क्यों बैराग करेगा मन क्यों बैराग करेगा सतगुरु मेरा सतगुरु मेरा पूरा हो सतगुरु मेरा पूरा मन क्यों बैराग करेगा सतगुरु मेरा दे मोहताज सतगुर मेरा ते मोहताज, सतगुर मेरे सच्चा साथ, सतगुर मेरा सबसे का दाता, सतगुर मेरा पुरख विधाता। गुरु जैसा नहीं को दे, गुरु जैसा नहीं को देव, जिस मस्तक भाग सो लगा से, सतगुर मेरा सर्व प्रतिपाले, सतगुर मेरा सर्व प्रतिपाले, सतगुर मेरा मार जीवाले, सतगुर मेरे की वडियाई प्रगट भई है सबनी थाई।
सतगुरु दी वडियाई इस कलयुग दे विच भरपूर है, क्योंकि हजूर दा फरमान है कि सतगुरु ही एक ऐसी हस्ती है जो इस गल दा ज्ञान कराउंदी है कि मनुखा जन्म प्राप्त होया ते एदा की प्रयोजन है, किस मंतव वास्ते ये मनुखा जन्म मिलिया। बिना गुरु तो इस गल दा ज्ञान नहीं कोई दे सकता। हजूर दा ए फरमान है,
बलहारी गुर आपने त्योहारी सदवा, जिन मानस ते देवते किए करत न लागीवा, जे सो चंदा उगवे सूरज चढ़े हजार, एते चानण होंदिया गुर बिन घोर अंधार।
सूरज की रोशनी भी उन्ना कम नहीं कर सकती जितना कम मनुख नू सतगुरु ज्ञान बख्शिश करके और फिर मनुख नू चानण मिलता है, रोशनी मिलती है, और सतगुरु ते फिर इतना महान है। हजूर फरमान करते ने
सतगुरु मेरा तान नितान, सतगुरु मेरा घर दीवान, सतगुरु के हो सद बल जाया प्रगट मार्ग जिन कर दिखला, जिन की ता मूड़ ते बकता, जिन की ता मूड़ ते बकता, जिन की ता बेसुरत ते सुरता।
मूड़ कहते ने मूर्ख, जो मूर्खा नू भी ज्ञान बख्शिश कर दे, ऐसा सतगुरु। सचमुच ऐसे सतगुरु प्रथाएं ही ता हजूर दा फरमान है कि सतगुर मेरे की वड़ियाई प्रगट भई है सबनी था। मनुख दुनिया में ज्ञान प्राप्त करके सोचता है मैं बहुत बड़ा हो गया। हजूर बाणी विच फरमान कर देने, पढ़िया मूर्ख आखिए जिस लब लोभ अहंकार, जिदे मन विच होमे आ गई अहंकार आ गया, वो पढ़िया ਭਾਵੇਂ ਜਿਤਨਾ ਵਿਦਵਾਨ ਹੋਵੇ, ਪਰ ਮਹਾਰਾਜ ਤੇ ਕਹਿੰਦੇ ਨੇ ਉਹ ਤੇ ਮੂਰਖ ਹੈ। ਵੇਦ ਪੜ੍ਹੇ ਵੇਦ ਪ੍ਰਤੇਵ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਪਾਰਾ। ਜਿਵੇਂ ਖੋਤੇ ਉੱਤੇ ਚੰਦਨ ਦੀਆਂ ਲੱਕੜਾਂ ਲੱਦੋ, ਭਾਵੇਂ ਆਮ ਲੱਕੜਾਂ ਲੱਦ ਦਿਓ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਤਿਵੇਂ ਹੀ ਉਸ ਮਨੁੱਖ ਪ੍ਰਤੀ ਹੈ ਜਿਸਨੇ ਵੇਦ ਕਤੇਵ ਦੁਨੀਆਂ ਭਰ ਦਾ ਗਿਆਨ ਤੇ ਇਕੱਠਾ ਕਰ ਲਿਆ, ਪਰ ਮਨ ਵਿੱਚੋਂ ਹਉਮੈ ਨਾ ਗਈ। ਇਸ ਹਉਮੈ ਨੂੰ ਦੂਰ ਕਰਦਾ ਹੈ ਮੇਰਾ ਸਤਿਗੁਰ। ਕਿਉਂਕਿ ਜਿੰਨਾ ਚਿਰ ਹਉਮੈ ਮਨ ਵਿੱਚ ਹੈ ਉਨਾ ਚਿਰ ਮਿਲਾਪ ਨਹੀਂ, ਉਨਾ ਚਿਰ ਗਿਆਨ ਦਾ ਅੰਦਰ ਚਾਨਣ ਨਹੀਂ, ਔਰ ਜਿੰਨਾ ਚਿਰ ਗਿਆਨ ਦਾ ਚਾਨਣ ਨਾ ਹੋਵੇ ਉਨਾ ਚਿਰ ਵਾਹਿਗੁਰੂ ਦੇ ਵਿੱਚ ਇਹਦੀ ਸਮਾਈ ਨਹੀਂ। ਦੁਨੀਆਂ ਜਾ ਰਹੀ ਹੈ ਦਰਸ਼ਨ ਕਰਨ ਵਾਸਤੇ, ਜਰਾ ਧਿਆਨ ਦੇਣਾ। ਤੁਰੇ ਜਾ ਰਹੇ ਨੇ ਲੋਕ, ਰਸਨਾ ਤੇ ਹੈ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਇੱਕ ਵਿਦਵਾਨ ਬ੍ਰਾਹਮਣ, ਉਹਨੇ ਵੇਖਿਆ ਬਹੁਤ ਸਾਰੇ ਲੋਕ ਤੁਰੇ ਜਾ ਰਹੇ ਨੇ, ਇੱਕ ਨੂੰ ਪੁੱਛ ਬੈਠਾ ਕਿੱਥੇ ਚੱਲੇ ਹੋ। ਆਖਣ ਲੱਗੇ ਤੁਹਾਨੂੰ ਪਤਾ ਨਹੀਂ ਇੱਥੇ ਗੁਰੂ ਨਾਨਕ ਦੀ ਅੱਠਵੀਂ ਜੋਤ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਮੁਬਾਰਕ ਚਰਨ ਪਾਏ ਨੇ, ਦੁਨੀਆਂ ਉਹਨਾਂ ਦੇ ਪਵਿੱਤਰ ਦਰਸ਼ਨ ਕਰਨ ਵਾਸਤੇ ਜਾ ਰਹੀ, ਆਓ ਤੁਸੀਂ ਵੀ ਚੱਲੋ। ਮਨ ਵਿੱਚ ਆਇਆ ਸੁਣਿਆ ਤੇ ਮੈਂ ਹੈ ਕਿ ਗੁਰੂ ਨਾਨਕ ਦੀ ਅੱਠਵੀਂ ਜੋਤ ਪ੍ਰਗਟ ਹੋਈ ਹੈ, ਪਰ ਦਰਸ਼ਨ ਨਹੀਂ ਕੀਤੇ। ਚੱਲ ਅੱਜ ਮੈਂ ਦਰਸ਼ਨ ਕਰ ਪਹੁੰਚਿਆ। ਦੂਰੋਂ ਵੇਖਿਆ ਸਿੰਘਾਸਣ ਵਿਛਿਆ ਹੋਇਆ ਹੈ ਤੇ ਉਸ ਸਿੰਘਾਸਣ ਦੇ ਉੱਤੇ ਇੱਕ ਮਨਮੋਹਣੀ ਸੂਰਤ, ਪਰ ਉਮਰ ਹੈ ਛੋਟੀ, ਬਾਲ ਵਰੇਸ ਹੈ, ਛੋਟਾ ਜਿਹਾ ਬਾਲਕ ਜਿਸ ਦੀ ਉਮਰ ਕਰੀਬ 5 ਸਾਲ ਦੇ ਕਰੀਬ ਹੋਣੀ ਹੈ, ਗੱਦੀ ਉੱਤੇ ਬੈਠਿਆ, ਪਰ ਚਿਹਰੇ ਤੇ ਜਲਾਲ ਹੈ, ਅਨੋਖੀ ਛਟਾ ਹੈ। ਸੰਗਤਾਂ ਆ ਰਹੀਆਂ, ਦਰਸ਼ਨ ਕਰ ਰਹੀਆਂ, ਮਨ ਇੱਛਤ ਫਲ ਪ੍ਰਾਪਤ ਹੋ ਰਹੇ ਨੇ, ਪਰ ਉਹਨਾਂ ਨੂੰ ਜਿਨ੍ਹਾਂ ਦੇ ਅੰਦਰ ਸ਼ਰਧਾ ਹੈ, ਕਹਿੰਦੇ ਨੇ ਇਹ ਬ੍ਰਾਹਮਣ ਵੀ ਆਇਆ, ਆਖਣ ਲੱਗਾ ਗੁਰੂ ਨਾਨਕ ਦੀ ਅੱਠਵੀਂ ਜੋਤ, ਗੁਰੂ ਨਾਨਕ ਦੀ ਗੱਦੀ ਦੇ ਉੱਤੇ ਬਿਰਾਜਮਾਨ ਇਹ ਬਾਲਕ ਕਿਵੇਂ ਹੋ ਸਕਦਾ, ਛੋਟਾ ਜਿਹਾ ਬਾਲਕ। ਕਹਿਣ ਲੱਗਾ ਮਹਾਰਾਜ, ਤੁਹਾਡਾ ਨਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ। ਮੈਂ ਹੈਰਾਨ ਹੋ ਰਿਹਾ ਹਾਂ, ਇਤਨੀ ਵੱਡੀ ਗੱਦੀ ਉਹਦੇ ਉੱਤੇ ਇੱਕ ਬੱਚਾ ਕਿਵੇਂ ਬੈਠਿਆ। ਹਉਮੈ ਦੇ ਵਿੱਚ ਇਹ ਮਨੁੱਖ, ਇਹ ਬ੍ਰਾਹਮਣ ਭੁੱਲ ਹੀ ਗਿਆ ਕਿ ਇੱਥੇ ਉਮਰ ਦਾ ਤਕਾਜ਼ਾ ਨਹੀਂ, ਇੱਥੇ ਤਾਂ ਜੋਤ ਕੰਮ ਕਰਦੀ ਹੈ। 40 ਸਾਲ ਦੀ ਉਮਰ ਵਿੱਚ ਵੀ ਉਹੀ ਜੋਤ ਹੈ, 72 ਸਾਲ ਦੀ ਉਮਰ ਵਿੱਚ ਵੀ ਉਹੀ ਜੋਤ ਕੰਮ ਕਰ ਰਹੀ ਹੈ, ਅਤੇ 5 ਸਾਲ ਦੀ ਉਮਰ ਵਿੱਚ ਵੀ ਉਹੀ ਜੋਤ ਹੈ। ਇੱਥੇ ਤਾਂ ਜੋਤ ਨੂੰ ਨਮਸਕਾਰ ਹੈ, ਇੱਥੇ ਤਾਂ ਜੋਤ ਦਾ ਪ੍ਰਕਾਸ਼ ਹੈ। ਕਹਿਣ ਲੱਗਾ ਮਹਾਰਾਜ, ਤੁਹਾਡਾ ਨਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ। ਮੇਰੇ ਮਨ ਵਿੱਚ ਇੱਕ ਸ਼ੰਕਾ ਹੈ, ਦੁਆਪਰ ਯੁੱਗ ਦੇ ਵਿੱਚ ਹੋਏ ਨੇ ਭਗਵਾਨ ਕ੍ਰਿਸ਼ਨ ਜੀ, ਤੁਸਾਂ ਵੀ ਉਹਨਾਂ ਵਰਗਾ ਨਾਂ ਰੱਖਿਆ ਹੈ। ਉਹਨਾਂ ਨੇ ਤਾਂ ਗੀਤਾ ਉਚਾਰਨ ਕੀਤੀ ਹੈ, ਭਲਾ ਤੁਸੀਂ ਉਸ ਗੀਤਾ ਦੇ ਕਿਸੇ ਸ਼ਲੋਕ ਦੇ ਇੱਕ ਅਰਥ ਹੀ ਕਰਕੇ ਸੁਣਾ, ਮੇਰੇ ਮਨ ਦੀ ਨਿਸ਼ਾ ਹੋ ਜਾਏ, ਮੇਰੀ ਸ਼ੰਕਾ ਨਿਵਰਤ ਹੋ ਜਾਏ। ਜਦੋਂ ਇਹ ਗੱਲ ਸੁਣੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮੰਦ ਮੰਦ ਮੁਸਕਾਏ, ਆਖਣ ਲੱਗੇ ਬ੍ਰਾਹਮਣ ਜੀ, ਜੇ ਅਸਾਂ ਤੁਹਾਨੂੰ ਅਰਥ ਕਰਕੇ ਸੁਣਾ ਦਿੱਤੇ, ਤੁਹਾਡੇ ਮਨ ਵਿੱਚ ਫਿਰ ਸ਼ੰਕਾ ਰਹਿ ਜਾਣੀ ਕਿ ਕੀ ਹੋਇਆ, ਅਰਥ ਕਰਕੇ ਸੁਣਾ ਦਿੱਤੇ, ਗੁਰੂ ਜੋਤੀ ਹੈ, ਗੁਰੂ ਅੰਸ਼ ਹੈ, ਇਸ ਕਰਕੇ ਇੰਜ ਕਰੋ, ਤੁਸੀਂ ਆਪਣੀ ਮਰਜ਼ੀ ਦਾ ਕੋਈ ਬੰਦਾ ਲਿਆ, ਉਹਦੇ ਕੋਲੋਂ ਅਰਥ ਕਰਾ ਦਿੰਦਾ। ਜਦੋਂ ਇਹ ਗੱਲ ਸੁਣੀ ਇਹ ਪੰਡਿਤ ਬੜਾ ਖੁਸ਼ ਹੋਇਆ, ਸੋਚਣ ਲੱਗਾ ਮਨ ਵਿੱਚ ਇਹ ਹੋਰ ਵੀ ਚੰਗੀ ਗੱਲ ਹੋਈ ਹੈ, ਮੈਂ ਆਪਣੀ ਮਰਜ਼ੀ ਦਾ ਬੰਦਾ ਲਿਆਵਾਂਗਾ, ਭਲਾ ਉਹਦੇ ਕੋਲੋਂ ਵੇਖਾਂ ਇਹ ਕਿਵੇਂ ਅਰਥ ਕਰਾਉਂਦੇ। ਬਾਹਰ ਗਿਆ, ਟੋਲਦਾ ਫਿਰਦਾ ਹੈ, ਕੀ ਵੇਖਿਆ, ਖੇਤਾਂ ਦੇ ਵਿੱਚ ਇੱਕ ਬੰਦਾ ਘਾ ਖੋਤਾ ਦਾ ਪਸੀਨੇ ਪਸੀਨੇ ਹੋਇਆ, ਸਾਰੇ ਸਰੀਰ 'ਤੇ ਮੁੜਕਾ ਚੋਰਿਆ ਹੈ, ਮਿੱਟੀ ਘੱਟੇ ਨਾਲ ਸਰੀਰ ਲਿਬੜਿਆ ਹੈ। ਆਵਾਜ਼ ਦਿੱਤੀ ਪਰ ਇਹਨੇ ਸੁਣਿਆ ਕੋਈ, ਕੋਲ ਗਿਆ ਫਿਰ ਆਵਾਜ਼ ਦਿੱਤੀ, ਫਿਰ ਕੋਈ ਨਾ ਸੁਣਿਆ। ਇਸ਼ਾਰੇ ਨਾਲ ਇਹਨੂੰ ਇਸਨੇ ਗੱਲ ਕੀਤੀ, ਪਤਾ ਲੱਗਾ ਇਹ ਤਾਂ ਸੁਣਦਾ ਵੀ ਨਹੀਂ ਅਤੇ ਜ਼ਬਾਨੋਂ ਬੋਲਦਾ ਵੀ ਨਹੀਂ। ਮਨ ਵਿੱਚ ਬੜਾ ਖੁਸ਼ ਹੋਇਆ ਇਹ ਬ੍ਰਾਹਮਣ, ਸੋਚਣ ਲੱਗਾ ਮੈਂ ਵੇਖਾਂਗਾ ਇਸ ਗੂੰਗੇ ਔਰ ਇਸ ਬਹਿਰੇ ਕੋਲੋਂ ਉਹ ਬਾਲਕ ਗੁਰੂ ਕਿਵੇਂ ਗੀਤਾ ਦੇ ਅਰਥ ਕਰਾਏਗਾ। ਨਾ ਤਾਂ ਇਹ ਬੋਲ ਸਕਦਾ, ਨਾ ਇਹ ਸੁਣ ਸਕਦਾ, ਇਹੋ ਜਿਹਾ ਚੰਗਾ ਬੰਦਾ ਹੋਰ ਕੋਈ ਨਹੀਂ ਲੱਭੇਗਾ। ਨਾਲ ਲਿਆ, ਆਪਣੇ ਵੱਲੋਂ ਬੜੀ ਚਤਰਾਈ ਕੀਤੀ ਔਰ ਨਾਲ ਇਸਨੂੰ ਲੈ ਕੇ ਆਇਆ ਦਰਬਾਰ ਦੇ ਵਿੱਚ। ਆਖਣ ਲੱਗਾ, ਹਜ਼ੂਰ ਮੈਨੂੰ ਤਾਂ ਇਹੀ ਉਹ ਬੰਦਾ ਲੱਭਾ, ਤੁਸੀਂ ਇਹਦੇ ਕੋਲੋਂ ਅਰਥ ਕਰਾ। ਆਪਣੇ ਵੱਲੋਂ ਤਾਂ ਸਿਆਣਪ ਕੀਤੀ ਸੀ ਇਸਨੇ, ਪਰ ਕੀ ਪਤਾ ਸੀ ਇਸ ਬ੍ਰਾਹਮਣ ਨੂੰ ਕਿ ਅੱਜ ਇਹ ਬ੍ਰਾਹਮਣ ਜੀ ਤੇਰੀ ਇਸ ਸਿਆਣਪ ਸਦਕਾ ਇੱਕ ਗੂੰਗੇ ਨੂੰ ਜ਼ਬਾਨ ਮਿਲ ਜਾਣੀ ਹੈ, ਤੇਰੀ ਇਸ ਚਤਰਾਈ ਦਾ ਸਦਕਾ ਇੱਕ ਡੋਰੇ ਨੂੰ ਇੱਕ ਬਹਿਰੇ ਨੂੰ ਸ਼ਰਵਣ ਕਰਨ ਦੀ ਸ਼ਕਤੀ ਪ੍ਰਾਪਤ ਹੋ ਜਾਣੀ ਹੈ। ਔਰ ਇੱਥੇ ਹੀ ਬਸ ਨਹੀਂ, ਇਸ ਛੱਜੂ ਝੀਵਰ ਦਾ ਨਾਮ ਸੰਸਾਰ ਦੇ ਇਤਿਹਾਸ ਵਿੱਚ ਪ੍ਰਗਟ ਹੋ ਜਾਣਾ ਹੈ, ਕਿਉਂਕਿ ਸਤਿਗੁਰੂ ਤੇ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ ਹਜ਼ੂਰ ਦਾ ਇਹ ਫਰਮਾਨ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ ਚੜ੍ਹਾਵੇ, ਚੜ੍ਹੇ ਆਕਾਸ ਗਿਰਾਵੇ, ਦੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਬੇਕਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾ। ਗੁਰੂ ਚਾਹੇ ਗੂੰਗੇ ਨੂੰ ਜ਼ਬਾਨ ਦੇ ਸਕਦਾ, ਗੁਰੂ ਚਾਹੇ ਬਹਿਰੇ ਨੂੰ ਸੁਣਨ ਦੀ ਸ਼ਕਤੀ ਪ੍ਰਾਪਤ ਹੋ ਸਕਦੀ ਹੈ, ਕਿਉਂਕਿ ਹਜ਼ੂਰ ਬਾਣੀ ਵਿੱਚ ਫਰਮਾਨ ਕਰਦੇ ਨੇ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤ੍ਰਿਭਵਨ ਸੂਝੀਆਂ, ਗੁਰ ਭੇਟ ਪੁਨੀਤਾ। ਤੋ ਇਸ ਬ੍ਰਾਹਮਣ ਨੇ ਇਸ ਗਰੀਬ ਨੂੰ, ਇਸ ਗੂੰਗੇ ਅਤੇ ਬਹਿਰੇ ਨੂੰ ਲਿਆ ਕੇ ਹਜ਼ੂਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਪੇਸ਼ ਕੀਤਾ। ਆਖਣ ਲੱਗਾ, ਮਹਾਰਾਜ ਮੈਨੂੰ ਤੇ ਇਹੋ ਬੰਦਾ ਲੱਭਾ ਹੈ, ਇਹਦੇ ਕੋਲੋਂ ਅਰਥ ਕਰਾਵੇ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਆਪਣੇ ਦਸਤੇ ਮੁਬਾਰਕ ਵਿੱਚ, ਆਪਣੇ ਮੁਬਾਰਕ ਹੱਥਾਂ ਵਿੱਚ ਇੱਕ ਸੋਟੀ ਰੱਖਿਆ ਕਰਦੇ ਸਨ। ਹਜ਼ੂਰ ਨੇ ਇਸ਼ਾਰਾ ਕੀਤਾ, ਇਸ ਗੂੰਗੇ ਨੂੰ ਕੋਲ ਬੁਲਾਇਆ, ਇਸ਼ਾਰੇ ਨਾਲ ਆਖਿਆ ਬੈਠ ਗਿਆ, ਇਹ ਬੈਠ ਗਿਆ। ਹਜ਼ੂਰ ਨੇ ਆਪਣੇ ਪਵਿੱਤਰ ਹੱਥਾਂ ਨਾਲ ਉਹ ਸੋਟੀ ਇਹਦੇ ਸਿਰ 'ਤੇ ਜਿਉਂ ਹੀ ਟਿਕਾਈ ਤਾਂ ਕੀ ਹੋਇਆ, ਇਹ ਗੂੰਗਾ ਅਤੇ ਬਹਿਰਾ ਛੱਜੂ ਚੀਵਰ ਇੱਕਦਮ ਸਾਵਧਾਨ ਹੋ ਕੇ ਬੈਠ ਗਿਆ ਔਰ ਆਖਣ ਲੱਗਾ, ਪੰਡਿਤ ਜੀ ਕਰੋ ਸ਼ਲੋਕ ਉਚਾਰਨ। ਪਹਿਲਾਂ ਤਾਂ ਵੇਖ ਕੇ ਹੈਰਾਨ ਹੋ ਗਿਆ ਇਹ ਬ੍ਰਾਹਮਣ, ਜਿਹੜਾ ਸਿਰਫ ਪੜ੍ਹਿਆ ਤੇ ਸੀ ਪਰ ਮਨ ਵਿੱਚ ਸ਼ਰਧਾ ਭਾਵਨਾ ਕੋਈ ਨਹੀਂ ਸੀ, ਪਿਆਰ ਕੋਈ ਨਹੀਂ ਸੀ, ਪਰ ਫਿਰ ਇਹਨੇ ਸ਼ਲੋਕ ਉਚਾਰਨ ਕੀਤਾ। ਇਹ ਛੱਜੂ ਝੀਵਰ ਆਖਦਾ ਹੈ, ਪੰਡਿਤ ਜੀ ਸ਼ਲੋਕ ਜਰਾ ਸ਼ੁੱਧ ਉਚਾਰਨ ਕਰ, ਤੁਹਾਡਾ ਉਚਾਰਨ ਸਹੀ ਨਹੀਂ। ਬਸ ਇੰਨੀ ਗੱਲ ਕਰਨ ਦੀ ਦੇਰ ਸੀ, ਉਹ ਬ੍ਰਾਹਮਣ ਹਜ਼ੂਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਕਦਮਾਂ ਵਿੱਚ ਡਿੱਗ ਪਿਆ, ਕਦਮ ਬੋਸ਼ੀ ਕੀਤੀ। ਆਖਣ ਲੱਗਾ,
ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਤ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰ ਗਏ ਕਾ ਬਸੀ, ਜਿਨ ਕੀਤਾ ਮੂੜ ਤੇ ਬਖਤਾ, ਜਿਨ ਕੀ ਜਿੱਦਾਂ ਬੇਸੁਰਤ ਤੇ ਸੁਰਤਾ ਜੇ ਪ੍ਰਸਾਦ ਨਵੇਂ ਨਿਧ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਮਨ ਕਿਉਂ ਬੇਰਾਜ ਕਰੇਗਾ ਮਨ ਕਿਉਂ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦੀ ਭਰਪੂਰਾ ਮਨ ਕਿਉਂ ਬੈਰਾਗ ਕਰੇਗਾ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਸਤਿਗੁਰ ਮਨ ਕਿਉਂ ਬੈ